ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਨਿਊਜ਼ ਸਟੂਡੀਓਜ਼ ਤੋਂ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ। ਪੇਸ਼ ਹਨ ਅੱਜ ਦੀਆਂ ਖਬਰਾਂ। ਅਪ੍ਰੈਲ 2024 ਵਿੱਚ ਬੌਂਡਾਈ ਵੈਸਟਫੀਲਡ ਜੰਕਸ਼ਨ ਤੇ 6 ਲੋਕਾਂ ਦੇ ਘਾਤਕ ਚਾਕੂ ਮਾਰਨ ਦੀ ਜਾਂਚ ਤੋਂ ਬਾਅਦ ਨਿਊ ਸਾਊਥ ਵੇਲਸ ਦੇ ਇੱਕ ਕੋਰਨਰ ਨੇ ਨਤੀਜੇ ਸੌਂਪ ਦਿੱਤੇ ਹਨ। ਕੋਰਨਰ ਦੀਆਂ ਖੋਜਾਂ ਵਿੱਚ ਇੱਕ ਇਹ ਸੀ ਕਿ ਸੁਰੱਖਿਆ ਅਧਿਕਾਰੀਆਂ ਵਿੱਚੋਂ ਇੱਕ, ਜਿਸ ਦੀ ਪਛਾਣ ਇੱਕ ਕੋਡਨੇਮ ਨਾਲ ਕੀਤੀ ਗਈ ਸੀ, ਇਕੱਲੇ ਕੇਂਦਰ ਦੇ CCTV ਦੀ ਨਿਗਰਾਨੀ ਕਰਨ ਅਤੇ ਇਸ ਕਿਸਮ ਦੀ ਘਟਨਾ ਦਾ ਜਵਾਬ ਦੇਣ ਲਈ ਤਿਆਰ ਨਹੀਂ ਸੀ। ਕੋਰਨਰ ਨੇ ਇਹ ਵੀ ਪਾਇਆ ਕਿ ਜਦੋਂ ਹਥਿਆਰਬੰਦ ਵਿਅਕਤੀ ਨੂੰ ਕੇਂਦਰ ਵਿੱਚ ਦੇਖਿਆ ਗਿਆ ਤਾਂ ਵੈਸਟਫੀਲਡ ਬੌਂਡਾਈ ਜੰਕਸ਼ਨ ਦੁਆਰਾ ਅਲਰਟ ਅਤੇ ਅਲਾਰਮ ਨੂੰ ਸਰਗਰਮ ਕਰਨ ਵਿੱਚ ਦੇਰੀ ਹੋਈ। ਪੈਰਾਮੈਡਿਕਸ ਅਤੇ ਹਾਜ਼ਰ ਪੁਲਿਸ ਅਧਿਕਾਰੀਆਂ ਦੀ ਉਨ੍ਹਾਂ ਦੇ ਜਵਾਬ ਲਈ ਪ੍ਰਸ਼ੰਸਾ ਕੀਤੀ ਗਈ, ਜਿਸ ਨੂੰ ਤੇਜ਼ ਅਤੇ ਵਿਆਪਕ ਕਿਹਾ ਗਿਆ। ਫਸਟ ਨੇਸ਼ਨਸ ਚਿਲਡਰਨ ਲਈ ਰਾਸ਼ਟਰੀ ਕਮਿਸ਼ਨਰ ਦੀ ਸਥਾਈ ਅਤੇ ਸੁਤੰਤਰ ਸਥਿਤੀ ਨੂੰ ਯਕੀਨੀ ਬਣਾਉਣ ਲਈ ਸੰਘੀ ਸੰਸਦ ਵਿੱਚ 5 ਫਰਵਰੀ ਨੂੰ ਕਾਨੂੰਨ ਪੇਸ਼ ਕੀਤਾ ਗਿਆ ਹੈ। ਇਹ ਕਦਮ ਪਿਛਲੇ ਸਾਲ ਸੁਐਨ ਹੰਟਰ ਦੀ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਯੰਗ ਪੀਪਲ ਲਈ ਪਹਿਲੀ ਫੁੱਲ ਟਾਈਮ ਰਾਸ਼ਟਰੀ ਕਮਿਸ਼ਨਰ ਵਜੋਂ ਨਿਯੁਕਤੀ ਨੂੰ ਰਸਮੀ ਬਣਾਉਂਦਾ ਹੈ। ਆਸਟ੍ਰੇਲੀਆ ਸਰਕਾਰ ਇਸ ਵੇਲੇ ਇਸ ਗੱਲ ਦਾ ਮੁਲਾਂਕਣ ਕਰ ਰਹੀ ਹੈ ਕਿ ਸੰਯੁਕਤ ਰਾਸ਼ਟਰ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਨਵੇਂ ਸਥਾਪਿਤ ਕੀਤੇ ਗਏ ਸ਼ਾਂਤੀ ਬੋਰਡ ਵਿੱਚ ਸ਼ਾਮਿਲ ਹੋਣਾ ਹੈ ਜਾਂ ਨਹੀਂ। ਵਿਦੇਸ਼ ਮੰਤਰੀ ਪੈਨੀ ਵੋਂਗ ਟਰੰਪ ਪ੍ਰਸ਼ਾਸਨ ਤੋਂ ਬੋਰਡ ਦੇ ਖਾਸ ਉਦੇਸ਼ ਅਤੇ ਸੰਚਾਲਨ ਲਈ ਇਰਾਦਿਆਂ ਬਾਰੇ ਹੋਰ ਸਪਸ਼ਟੀਕਰਨ ਮੰਗ ਰਹੀ ਹੈ। ਪੈਨੀ ਵੋਂਗ ਨੇ ABC ਨੂੰ ਦੱਸਿਆ ਕਿ ਆਸਟ੍ਰੇਲੀਆਈ ਸਰਕਾਰ ਅਮਰੀਕਾ ਨਾਲ ਕਈ ਸੁਰੱਖਿਆ ਸਮਝੌਤਿਆਂ ਵਿੱਚ ਸ਼ਾਮਿਲ ਹੋ ਰਹੀ ਹੈ ਅਤੇ ਇਹ ਬੋਰਡ ਆਮ ਸੁਰੱਖਿਆ ਸਮਝੌਤਾ ਨਹੀਂ ਹੈ ਜਿਸ ਵਿੱਚ ਆਸਟ੍ਰੇਲੀਆ ਆਮ ਤੌਰ ਤੇ ਦਾਖਲ ਹੁੰਦਾ ਹੈ। ਟਰੰਪ ਪ੍ਰਸ਼ਾਸਨ ਨੇ ਆਸਟ੍ਰੇਲੀਆ ਸਮੇਤ ਦੇਸ਼ਾਂ ਨੂੰ ਚੀਨ ਦੇ ਮਹੱਤਵਪੂਰਨ ਖਣਿਜਾਂ ਦੇ ਖੇਤਰ ਦੇ ਦਬਦਬੇ ਨੂੰ ਤੋੜਨ ਲਈ ਇੱਕ ਨਵੇਂ ਵਪਾਰਕ ਗਠਜੋੜ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਆਸਟ੍ਰੇਲੀਆਈ ਸਰੋਤ ਮੰਤਰੀ ਮੈਡਲਿਨ ਕਿੰਗ ਵਾਸ਼ਿੰਗਟਨ ਵਿੱਚ ਇੱਕ ਮੰਤਰੀ ਪੱਧਰ ਦੀ ਮੀਟਿੰਗ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਸ਼ਾਮਿਲ ਹਨ, ਜਿਸ ਵਿੱਚ ਯੂਰਪੀਅਨ ਯੂਨੀਅਨ ਅਤੇ 53 ਹੋਰ ਦੇਸ਼ਾਂ ਦੇ ਨੁਮਾਇੰਦੇ ਵੀ ਸ਼ਾਮਿਲ ਹਨ। ਅਮਰੀਕਾ ਦੇ ਉਪ ਰਾਸ਼ਟਰਪਤੀ ਜੀਡੀ ਵੈਂਸ ਨੇ ਦੇਸ਼ਾਂ ਨੂੰ ਵਪਾਰ ਸਮੂਹ ਵਿੱਚ ਸਾਈਨ ਅਪ ਕਰਨ ਦੀ ਅਪੀਲ ਕੀਤੀ ਹੈ। ਮੰਨਿਆ ਜਾ ਰਿਹਾ ਕਿ ਸੰਘੀ ਸਰਕਾਰ ਆਪਣੇ ਅਗਲੇ ਬਜਟ ਦੇ ਹਿੱਸੇ ਵਜੋਂ ਇੱਕ ਵੱਡੇ ਟੈਕਸ ਬ੍ਰੇਕ ਨੂੰ ਹਟਾਉਣ ਜਾਂ ਬਦਲਣ ਤੇ ਵਿਚਾਰ ਕਰ ਰਹੀ ਹੈ ਤਾਂ ਜੋ ਪੀੜ੍ਹੀ ਦਰ ਪੀੜ੍ਹੀ ਰਿਹਾਇਸ਼ੀ ਅਸਮਾਨਤਾ ਨੂੰ ਹੱਲ ਕੀਤਾ ਜਾ ਸਕੇ ਅਤੇ ਮਹਿੰਗਾਈ ਨੂੰ ਰੋਕਿਆ ਜਾ ਸਕੇ। ਮੌਜੂਦਾ ਪੂੰਜੀ ਲਾਭ ਟੈਕਸ ਛੋਟ ਯਾਨੀ ਕੈਪੀਟਲ ਗੇਨ ਟੈਕਸ ਛੋਟ ਵਿੱਚ ਨਿਵੇਸ਼ ਸੰਪਤੀਆਂ ਦੇ ਮੁੱਲ ਵਿੱਚ ਵਾਧੇ ਤੇ ਲਾਗੂ ਟੈਕਸ ਤੇ 50% ਦੀ ਛੋਟ ਸ਼ਾਮਿਲ ਹੈ। ਇਹ ਕਈ ਆਰਥਿਕ ਨੀਤੀਆਂ ਵਿੱਚੋਂ ਇੱਕ ਹੈ, ਨਾਲ ਹੀ ਨੈਗੇਟਿਵ ਗੇਰਿੰਗ, ਜਿਸ ਨੂੰ ਰਿਹਾਇਸ਼ੀ ਕੀਮਤ ਵਾਧੇ ਦੇ ਚਾਲਕਾਂ ਵਿੱਚ ਹੋਣ ਲਈ ਵਿਆਪਕ ਤੌਰ ਤੇ ਦੋਸ਼ੀ ਠਹਿਰਾਇਆ ਜਾਂਦਾ ਹੈ। ਲਿਬਰਲ ਅਤੇ ਨੈਸ਼ਨਲ ਪਾਰਟੀਆਂ ਇੱਕ ਔਖੇ ਗਤੀਰੋਧ ਵਿੱਚ ਹਨ ਕਿਉਂਕਿ ਲੀਡਰਸ਼ਿਪ ਵਿਚਕਾਰ ਤਣਾਅ ਗਠਜੋੜ ਨੂੰ ਸੁਧਾਰ ਤੋਂ ਰੋਕ ਰਿਹਾ ਹੈ। ਨੈਸ਼ਨਲ ਸੈਨੇਟਰਾਂ ਦੇ ਫਲੋਰ ਪਾਰ ਕਰਨ ਦੇ ਵਿਵਾਦ ਤੋਂ ਬਾਅਦ ਇਹ ਪਾੜਾ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ, ਜਿਸ ਨੇ ਵਿਰੋਧੀ ਧਿਰ ਦੇ ਫਰੰਟ ਬੈਂਚ ਢਾਂਚੇ ਨੂੰ ਪੂਰੀ ਤਰ੍ਹਾਂ ਵਿਗਾੜ ਦਿੱਤਾ ਹੈ। ਇੱਕ ਨਵੀਂ ਰਿਪੋਰਟ ਅਨੁਸਾਰ ਆਸਟ੍ਰੇਲੀਆ ਨੂੰ ਚੀਨ ਦੀ ਸਰਕਾਰ ਨੂੰ ਨਾਰਾਜ਼ ਕਰਨ ਦੇ ਜੋਖਿਮ ਦੇ ਬਾਵਜੂਦ ਤਾਈਵਾਨ ਨਾਲ ਆਪਣੇ ਕੂਟਨੀਤਿਕ ਅਤੇ ਸੁਰੱਖਿਆ ਸਬੰਧਾਂ ਨੂੰ ਡੂੰਘਾ ਕਰਨ ਦੀ ਅਪੀਲ ਕੀਤੀ ਗਈ ਹੈ। ਇਹ ਰਣਨੀਤਿਕ ਚੇਤਾਵਨੀ ਉਦੋਂ ਆਈ ਹੈ ਜਦੋਂ ਚੀਨ ਲੋਕਤੰਤਰੀ ਤੌਰ ਤੇ ਸ਼ਾਸਿਤ ਟਾਪੂ ਦੇ ਵਿਰੁੱਧ ਫੌਜੀ ਦਬਾਅ ਅਤੇ ਅਖੌਤੀ ਗ੍ਰੇ ਜ਼ੋਨ ਕਾਰਵਾਈਆਂ ਨੂੰ ਵਧਾ ਰਿਹਾ ਹੈ। ਨਾਰਵੇਜ਼ ਸਕੀਅਰ ਨਿਕੋਲਾਈ ਸ਼ਰਮਰ ਨੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੂੰ 21,000 ਤੋਂ ਵੱਧ ਲੋਕਾਂ ਅਤੇ ਪੇਸ਼ੇਵਰ ਐਥਲੀਟਾਂ ਦੁਆਰਾ ਦਸਤਖਤ ਕੀਤੀ ਗਈ ਪਟੀਸ਼ਨ ਸੌਂਪੀ ਹੈ ਜੋ ਜੈਵਿਕ ਬਾਲਣ ਕੰਪਨੀਆਂ ਯਾਨੀ ਫੋਸਿਲ ਫਿਊਲ ਕੰਪਨੀਜ਼ ਨੂੰ ਸਰਦੀਆਂ ਦੀਆਂ ਖੇਡਾਂ ਯਾਨੀ ਵਿੰਟਰ ਗੇਮਜ਼ ਨੂੰ ਸਪਾਂਸਰ ਕਰਨ ਤੋਂ ਰੋਕਣਾ ਚਾਹੁੰਦੇ ਹਨ। ਫਿਲਮ ਨਿਰਮਾਤਾ ਅਤੇ 2 ਵਾਰ ਯੂਰਪੀਅਨ ਸਕੀਅਰ ਆਫ਼ ਦਾ ਈਅਰ ਦਾ ਪੁਰਸਕਾਰ ਪ੍ਰਾਪਤ ਕਰਨ ਵਾਲੇ ਨਿਕੋਲਾਈ ਦਾ ਕਹਿਣਾ ਹੈ ਕਿ ਉਹ ਪਟੀਸ਼ਨ ਨੂੰ ਪਹਿਲੇ ਕਦਮ ਵਜੋਂ ਵੇਖਦੇ ਹਨ, ਲਗਭਗ 40 ਸਾਲ ਪਹਿਲਾਂ ਇੱਕ ਮੁਹਿੰਮ ਵਾਂਗ ਜਿਸ ਵਿੱਚ ਖੇਡਾਂ ਵਿੱਚ ਤੰਬਾਕੂ ਦੇ ਇਸ਼ਤਿਹਾਰਾਂ ਤੇ ਪਾਬੰਦੀ ਲੱਗੀ ਸੀ। ਖ਼ਬਰ ਭਾਰਤ ਨਾਲ ਸੰਬੰਧਿਤ। ਅੰਡਰ-19 ਕ੍ਰਿਕਟ ਵਰਲਡ ਕੱਪ ਵਿੱਚ ਭਾਰਤੀ ਟੀਮ ਨੇ ਸੈਮੀਫਾਈਨਲ ਵਿੱਚ ਅਫਗਾਨਿਸਤਾਨ ਨੂੰ ਹਰਾ ਕੇ ਰਿਕਾਰਡ 10ਵੀਂ ਵਾਰ ਫਾਈਨਲ 'ਚ ਸਥਾਨ ਬਣਾ ਲਿਆ ਹੈ। ਹੁਣ ਫਾਈਨਲ ਮੁਕਾਬਲਾ ਭਾਰਤ ਅਤੇ ਇੰਗਲੈਂਡ ਵਿਚਕਾਰ ਸ਼ੁੱਕਰਵਾਰ ਨੂੰ ਹੋਏਗਾ। ਭਾਰਤ ਨੇ ਲਗਾਤਾਰ 6ਵੀਂ ਵਾਰ ਖਿਤਾਬੀ ਮੁਕਾਬਲੇ ਵਿੱਚ ਜਗ੍ਹਾ ਬਣਾਈ ਹੈ। ਟੀਮ ਇੰਡੀਆ ਨੇ ਆਪਣੇ ਸਾਰੇ ਮੁਕਾਬਲੇ ਜਿੱਤਣ ਤੋਂ ਬਾਅਦ ਫਾਈਨਲ ਦਾ ਟਿਕਟ ਕਟਾਇਆ। ਫਾਈਨਲ ਮੁਕਾਬਲਾ ਰੋਮਾਂਚਕ ਹੋਣ ਦੀ ਉਮੀਦ ਹੈ ਕਿਉਂਕਿ ਇੰਗਲੈਂਡ ਵੀ ਆਪਣੇ ਸਾਰੇ ਮੈਚ ਜਿੱਤ ਕੇ ਖਿਤਾਬੀ ਮੁਕਾਬਲੇ ਵਿੱਚ ਪਹੁੰਚੀ ਹੈ। ਦੋਹਾਂ ਟੀਮਾਂ ਵਿਚਕਾਰ ਫਾਈਨਲ 6 ਫਰਵਰੀ ਨੂੰ ਹਰਾਰੇ ਵਿੱਚ ਖੇਡਿਆ ਜਾਏਗਾ। ਤੇ ਇਹਦੇ ਨਾਲ ਹੀ ਅੱਜ ਦੀਆਂ ਖਬਰਾਂ ਸਮਾਪਤ ਹੁੰਦੀਆਂ ਹਨ। ਤੁਸੀਂ ਇਹ ਖਬਰਾਂ ਸੁਣ ਰਹੇ ਸੀ ਤੇਜਿੰਦਰ ਸਿੰਘ ਦੇ ਨਾਲ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।